ਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਕਿਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਬਣਿਆਈਆਂ ਆਪੇ ਹੀ ਕਰਮ ਕਰਾਏਂਦਾ ਕਿਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ ਆਪੇ ਦੇ ਬਣਿਆਈਆਂ ਆਪੇ ਹੀ ਕਰਮ ਕਰਾਏਂਦਾ ਵਡੋ ਵਡਾ ਵਡ ਮੇਦਨੀ ਸਿਰੇ ਸਿਰ ਧੰਦੈ ਲਾਏਂਦਾ ਨਦਰ ਉਪਠੀ ਦੇ ਕਰੇ ਸੁਲਤਾਨਾ ਕਾਬੂ ਕਰਾਏਂਦਾ ਦਰ ਮੰਗਲ ਭਿੱਖ ਨਾ ਪਾਏਂਦਾ ਨਦਰ ਉਪਠੀ ਦੇ ਕਰੇ ਸੁਲਤਾਨਾ ਕਾਬੂ ਕਰਾਏਂਦਾ ਦਰ ਮੰਗਲ ਭਿੱਖ ਨਾ ਪਾਏਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਮਾਏਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਵਡਭਾਗੀ ਹੋ ਅਕਾਲ ਪੁਰਖ ਵਾਹਿਗੁਰੂ ਵੱਲੋਂ ਬਖਸ਼ਿਸ਼ ਇਸ ਸਮੇਂ ਨੂੰ ਗੁਰੂ ਦਰਬਾਰ ਵਿੱਚ ਪਹੁੰਚ ਕੇ ਸਫ਼ਰ ਕਰ ਰਹੇ ਨੇ। ਆਸਾ ਦੀਵਾਰ ਵਿੱਚ ਆਈਆਂ ਪੌੜੀਆਂ ਵਿੱਚੋਂ ਇਹ 16 ਨੰਬਰ ਪੌੜੀ ਦਾ ਪਾਠ ਆਪ ਜੀ ਨੇ ਸੁਣਿਆ ਹੈ। ਸਤਿਗੁਰੂ ਇਹਦੇ ਵਿੱਚ ਇੱਕ ਪ੍ਰਕਾਰ ਦੀ ਹਜ਼ੂਰ ਹੰਕਾਰ ਦੀ ਉਸ ਬਿਰਤੀ ਨੂੰ ਜਿਹੜੀ ਸਾਡੇ ਵਿੱਚ ਤਕਰੀਬਨ ਰਹਿੰਦੀ ਹੈ ਉਹਨੂੰ ਘਟਾਉਣ ਵਾਸਤੇ ਕਹਿ ਰਹੇ ਨੇ। ਜੇ ਕਿਤੇ ਵਡਿਆਈ ਮਿਲ ਗਈ ਕਾਮਯਾਬੀ ਮਿਲ ਗਈ ਤੇ ਤਕਰੀਬਨ ਮਨੁੱਖ ਕਾਮਯਾਬੀ ਨੂੰ ਆਪਣੇ ਨਾਲ ਜੋੜਦਾ ਹੈ। ਜਦੋਂ ਨਾ ਕਾਮਯਾਬੀ ਮਿਲੇ ਉਦੋਂ ਸਾਧ ਸੰਗਤ ਫਿਰ ਜਾਂ ਤੇ ਕਹਿੰਦਾ ਕਰਮਾਂ ਕਰਕੇ ਹੋਇਆ ਜਾਂ ਗੁਰੂ ਨੂੰ ਦੋਸ਼ ਦਿੰਦਾ ਹੈ। ਪਰ ਇਹਦੇ ਉਲਟ ਹਜ਼ੂਰ ਨੇ ਕਿਹਾ ਕਿ ਜਦੋਂ ਤੈਨੂੰ ਕਾਮਯਾਬੀ ਮਿਲੇ ਉਹਦੇ ਪਿੱਛੇ ਉਹਦੇ ਹੱਥਾਂ ਨੂੰ ਵੇਖ ਜਿਹੜਾ ਦੇਣ ਵਾਲਾ। ਕਿਸੇ ਨੇ ਤੈਨੂੰ ਦਾਨ ਕੀਤਾ ਦਿੱਤਾ ਹੈ ਇਹ ਵੱਖਰੀ ਗੱਲ ਹੈ, ਉਹ ਐਸਾ ਦੇਣ ਵਾਲਾ ਹੈ ਕਿ ਉਹ ਇੱਕ ਪਲ ਵੀ ਆਪਣਾ ਨਾਂ ਉਹਦੇ ਉੱਤੇ ਨਹੀਂ ਲਿਖਦਾ ਜਿਹੜੀ ਚੀਜ਼ ਬਖਸ਼ਦਾ ਮਨੁੱਖ ਆਪਣਾ ਆਪ ਨਹੀਂ ਉਠਾਉਂਦਾ। ਦਾਤ ਦਿਸ ਪੈਂਦੀ ਦਾਤਾ ਦਿਸਦੇ ਹੀ ਨਹੀਂ ਤੇ ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਵਚਨ ਕੀਤਾ ਕਹਿੰਦੇ ਜੇ ਕੋ ਏਕ ਕਰੇ ਠਗਿਆਈ ਮਨ ਚਿੱਤ ਬਹੁਤ ਵਖਾਵੈ। ਕੁਦਰਤੀ ਤੌਰ ਤੇ ਆਪਾਂ ਕਿਸੇ ਦੇ ਨਾਲ ਕੋਈ ਕਿਸੇ ਦੀ ਇਮਦਾਦ ਕਰ ਦਈਏ, ਕਿਸੇ ਨੂੰ ਡਿੱਗੇ ਹੋਏ ਨੂੰ ਚੁੱਕ ਦਈਏ ਜਾਂ ਕੁਝ ਵੀ ਕਰੀਏ, ਕੋਈ ਬਿਰਲਾ ਹੈ ਜਿਹੜਾ ਜਿਹਦੇ ਵਿੱਚ ਤੇ ਗੁਰੂ ਦੀ ਰਹਿਮਤ ਹੈ ਉਹ ਤੇ ਸੋਚਦਾ ਵੀ ਇਹ ਇੱਕ ਤਰ੍ਹਾਂ ਦਾ ਫਰਜ਼ ਹੈ। ਨਹੀਂ ਤੇ ਮਨੁੱਖ ਇੱਕ ਅੰਦਰੋਂ ਇੱਕ ਖਿਆਲ ਵਿੱਚ ਰਹਿੰਦਾ ਕਿ ਮੈਂ ਇਹਦਾ ਬਹੁਤ ਕੁਝ ਕੀਤਾ। ਕਈ ਲੋਕ ਇਸੇ ਗੱਲ ਵਿੱਚ ਸਾਰੀ ਉਮਰ ਝੁਕਦੇ ਰਹਿੰਦੇ, ਮੈਂ ਇਸ ਆਦਮੀ ਦਾ ਬਹੁਤ ਕੀਤਾ ਸੀ ਪਰ ਇਹਨੇ ਮੇਰਾ ਕੁਝ ਨਹੀਂ ਕੀਤਾ। ਇਸ ਤਰ੍ਹਾਂ ਜੀਵਨ ਗੁਜ਼ਰ ਜਾਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਵਿੱਚ ਕਿੰਨਾ ਵੱਡਾ ਇਹ ਉਹਦਾ ਹੌਸਲਾ ਹੈ ਮੈਂ ਸਾਨੂੰ ਇੱਕ ਤੋਂ ਲੈ ਕੇ 100 ਤੱਕ ਸਾਰੀਆਂ ਚੀਜ਼ਾਂ ਰੋਜ਼ ਦਿੰਦਾ ਹੈ। ਸਵਾਸ ਉਹ ਸਾਡੇ ਚਲਾ ਰਿਹਾ ਹੈ। ਕਦੀ ਉਹਨੂੰ ਇਹ ਤਾਂ ਵੀ ਨਹੀਂ ਹੋਵੇ ਵੀ ਮੇਰਾ ਕਦੀ ਨਾਮ ਅੱਗੇ ਆਉਣਾ ਚਾਹੀਦਾ, ਭਾਵੇਂ ਕਿ ਉਹਦੀ ਵੀ ਇੱਕ ਭੁੱਖ ਹੈ, ਕਿਉਂਕਿ ਜਿਹਨੂੰ ਉਹ ਦਿੰਦਾ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਕੀਤਾ ਕਿ ਉਹਦੇ ਵਿੱਚ ਵੀ ਭੁੱਖ ਜੀਵਨ ਤੇ ਮਨ ਤੇ ਉਹਦੇ ਵਿੱਚ ਵੀ ਹੈ। ਉਹ ਵੀ ਚਾਹੁੰਦਾ ਜਿਹਨੂੰ ਮੈਂ ਦਿੰਦਾ ਮੈਨੂੰ ਪ੍ਰੇਮ ਕਰੇ, ਸਿਰ ਪੂਜਾ ਦੀ ਭੁੱਖ ਨਹੀਂ ਉਸਨੂੰ, ਉਹ ਕੀ ਵਡਿਆਈ ਨਹੀਂ ਚਾਹੁੰਦਾ, ਉਹ ਚਾਹੁੰਦਾ ਵੀ ਅੰਦਰੋਂ ਮੇਰੇ ਨਾਲ ਲਗਾਵ ਰੱਖੇ, ਪ੍ਰੇਮ ਕਰੇ। ਸਾਹਿਬ ਕਹਿੰਦੇ ਨੇ ਜੇ ਕੋਈ ਇੱਕ ਕਰੇ ਚੰਗਿਆਈ, ਜੇ ਕੋਈ ਕਿਸੇ ਨਾਲ ਇੱਕ ਚੰਗਿਆਈ ਕਰ ਲਵੇ ਤੇ ਉਹ ਵਾਰ ਵਾਰ ਉਹਨੂੰ ਚੇਤੇ ਕਰਾਉਂਦਾ, ਯਾਦ ਕਰਾਉਂਦਾ। ਇਹਦੇ ਗੁਣ ਇੰਨੀ ਇਤੀਆਂ ਵਡਿਆਈਆਂ ਉਹ ਬੰਦੇ ਨੂੰ ਇੰਨੇ ਗੁਣ ਇੰਨਾ ਕੁਝ ਦਿੰਦਾ, ਦੇ ਨਾ ਬਚੋ ਤਾਏ, ਦੇ ਕੇ ਪਰਤ ਕੇ ਜੇ ਕੋਈ ਉਹਨੂੰ ਯਾਦ ਕਰੇ ਤਾਂ ਵੀ ਠੀਕ ਹੈ, ਨਾ ਕਰੇ ਤਾਂ ਵੀ ਠੀਕ। ਕਿਸੇ ਦੀ ਕੋਈ ਉਹਦੇ ਮਨ ਵਿੱਚ ਇੱਛਾ ਨਹੀਂ। ਪਰ ਸੱਚੇ ਪਾਤਸ਼ਾਹ ਨੇ ਇੱਥੇ ਇੱਕ ਵਚਨ ਕੀਤਾ, ਕਹਿੰਦੇ ਉਹ ਤੈਨੂੰ ਦਿਨ ਰਾਤ ਵੇਖ ਰਿਹਾ, ਉੱਤੋਂ ਇਹਨੂੰ ਖਿਆਲ ਵਿੱਚ ਰੱਖ, ਚਿੱਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ ਦਾ। ਇਹ ਇੱਕ ਤਰੀਕਾ ਇਹਨੂੰ ਚੰਗੀ ਤਰ੍ਹਾਂ ਸਮਝ ਲੈ ਕੰਮ ਆਉਣ ਵਾਲਾ। ਇਹਦੇ ਅਰਥ ਨੇ ਕਿ ਤੈਨੂੰ ਖੁਦਾ ਪਰਮਾਤਮਾ ਵਾਹਿਗੁਰੂ ਉੱਤੋਂ ਵੇਖ ਰਿਹਾ, ਤੇਰਾ ਧਿਆਨ ਰੱਖ ਰਿਹਾ। ਆਪਾਂ ਸੋਚ ਰਹੇ ਹਾਂ ਵੀ ਸ਼ਾਇਦ ਅਸੀਂ ਗੁਰੂ ਦਾ ਧਿਆਨ ਕਰ ਰਹੇ, ਗੁਰਬਾਣੀ ਹੋਰ ਕੁਝ ਕਹਿ ਰਹੀ। ਜਿਵੇਂ ਇੱਕ ਬੱਚਾ ਮਾਂ ਦਾ ਵਿਦੇਸ਼ ਚਲਾ ਜਾਂਦਾ ਹੈ, ਮਾਂ ਬੜੀ ਦੂਰ ਹੈ ਪਰ ਦਿਨ ਰਾਤ ਉਸ ਮਾਂ ਦਾ ਧਿਆਨ ਉਸ ਬੱਚੇ ਵਿੱਚ ਰਹਿੰਦਾ। ਜਦੋਂ ਰੋਟੀ ਖਾਏਗੀ ਤੇ ਮੂੰਹ ਭਾਵੇਂ ਨਾ ਬੋਲੇ, ਉਹਦੇ ਅੰਦਰ ਇੱਕ ਖਿਆਲ ਆਏਗਾ ਵੀ ਮੈਂ ਤਾਂ ਪ੍ਰਸ਼ਾਦਾ ਛਕ ਲਿਆ, ਪਤਾ ਨੀ ਉਸ ਬੱਚੇ ਨੇ ਛਕਿਆ ਕਿ ਨਹੀਂ। ਅੰਦਰੋਂ ਯਾਦ ਰੱਖੇ, ਚੇਤਾ ਰੱਖੇ। ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਜਿਸ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਉਹ ਕਿਤੇ ਅਦ੍ਰਿਸ਼ ਦੇਸ਼ ਵਿੱਚ ਜਿਹੜਾ ਤੇਰੇ ਤੋਂ ਲੁਕਿਆ ਹੋਇਆ ਉਹ ਉਹਦੇ ਬਾਰੇ ਜਾਣਦਾ ਨਹੀਂ। ਉਸ ਦੁਨੀਆਂ ਵਿੱਚ ਬੈਠ ਕੇ ਉਹ ਹਰ ਵਕਤ ਤੇਰੇ ਵਾਸਤੇ ਸੋਚ ਰਿਹਾ ਵੀ ਇਹ ਕੱਲ ਨੂੰ ਕੀ ਕਰੇਗਾ, ਕੱਲ ਦਾ ਪ੍ਰਬੰਧ ਕਰਦਾ, ਚਿੰਤਾ ਰੱਖਦਾ, ਤੇਰੀ ਚਿੰਤਾ ਕਰੀ ਜਾਂਦਾ ਹੈ। ਸਰੀਰ ਦੇ ਵਿੱਚ ਕਈ ਆਉਣ ਵਾਲੇ ਰੋਗਾਂ ਬਾਰੇ ਸਾਨੂੰ ਸਮਝ ਨਹੀਂ ਹੁੰਦੀ ਜਿਹੜੇ ਕੱਲ ਨੂੰ ਸਾਡੇ ਜੀਵਨ ਵਿੱਚ ਨੁਕਸਾਨ ਕਰ ਸਕਦੇ। ਇਸ ਲਈ ਸਰੀਰ ਦੇ ਅੰਦਰੋਂ ਹੀ ਬਹੁਤੀਆਂ ਦਵਾਈਆਂ ਪੈਦਾ ਹੁੰਦੀਆਂ ਨੇ ਜਿਹੜੀਆਂ ਰੋਗਾਂ ਨੂੰ ਖਤਮ ਕਰੀ ਜਾਂਦੀਆਂ ਨਾਲੋ ਨਾਲ। ਉਹ ਕੌਣ ਕਰਦਾ, ਕਿਸੇ ਦੇ ਹੱਥ ਦੇ ਪਿੱਛੇ ਕੋਈ ਕਰਨ ਵਾਲਾ। ਉਸ ਨੂੰ ਪਹਿਚਾਨਣ ਵਾਸਤੇ, ਉਸ ਨੂੰ ਵੇਖਣ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਪੌੜੀ ਉਚਾਰਨ ਕੀਤੀ ਵੀ ਤੈਨੂੰ ਉਹ ਦੇਖ ਰਿਹਾ ਲਗਾਤਾਰ, ਤੇਰੇ ਉੱਤੇ ਉਹਨੇ ਬਖਸ਼ ਕੀਤਾ ਹੋਇਆ, ਤੇਰਾ ਧਿਆਨ ਰੱਖ ਰਿਹਾ। ਇਸੇ ਤਰ੍ਹਾਂ ਗੁਰੂ ਦੀ ਗੱਲ ਚੱਲਦੀ, ਜਦੋਂ ਸਤਿਗੁਰੂ ਕਹਿੰਦੇ ਨੇ ਮਤ ਸੋਚੀ ਤੂੰ ਗੁਰੂ ਨੂੰ ਚੇਤੇ ਕਰਨਾ, ਇਹਦੇ ਪਿੱਛੇ ਉਹਦਾ ਚੇਤਾ ਤੈਨੂੰ ਆਪਣੇ ਵੱਲ ਖਿੱਚ ਰਿਹਾ, ਉਹ ਤੈਨੂੰ ਯਾਦ ਕਰਦਾ। ਆ ਇੱਕ ਸ਼ਬਦ ਹੈ, ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਗੁਰੂ ਸਿੱਖ ਦੀ ਪਾਲਣਾ ਕਰਦਾ। ਸੇਵਕ ਕੋ ਕੋ ਸਦਾ ਦਿਆਲ, ਆਪਣੇ ਸੇਵਕ ਨੂੰ ਸਦਾ ਦਿਆਲੂ ਰਹਿੰਦਾ। ਜੇ ਕਿਤੇ ਉਹ ਇੱਧਰ ਉੱਧਰ ਉਲਝ ਵੀ ਜਾਂਦਾ ਤਾਂ ਵੀ ਉਹਦਾ ਮਨ ਵਿੱਚੋਂ ਪਿਆਰ ਨਹੀਂ ਨਿਕਲਦਾ ਗੁਰੂ ਦੇ, ਉਹਦੀ ਖਿੱਚ ਰੱਖਦਾ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰੂ ਆਪਣੇ ਸਿੱਖ ਦੇ ਮਨ ਵਿੱਚੋਂ ਕਈ ਵਾਰੀ ਮੈਲ ਕੱਢਣ ਲਈ ਉਸਨੂੰ ਕਈ ਤਰ੍ਹਾਂ ਦੇ ਰਾਹਾਂ ਤੇ ਪਾ ਦਿੰਦਾ, ਪਤਾ ਨਹੀਂ ਲੱਗਦਾ ਉਸਦਾ, ਤਾਂ ਕਿ ਉਹਦੇ ਮਨ ਦੀ ਮੈਲ ਨਿਕਲੇ ਤੇ ਉਹਨੂੰ ਇਹ ਜਿਹੜੇ ਦੁੱਖ ਸੁੱਖ ਆਉਣਗੇ ਹੋਰ ਉਹਦੇ ਪਿਆਰ ਨੂੰ ਪਰਪੱਕ ਕਰ ਦੇਣ, ਗੁਰੂ ਦੇ ਚਰਨਾਂ ਨਾਲ ਜੋੜ ਦੇਣ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਘਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਇਹ ਵੀ ਇੱਕ ਧਨ ਹੈ, ਕਦੀ ਇਹਦੇ ਬਾਰੇ ਸ਼ਾਇਦ ਸੋਚਿਆ ਨਾ ਹੋਵੇ। ਜਿਵੇਂ ਬਾਹਰਲਾ ਧਨ ਹੈ ਨਾ, ਬਾਹਰਲੀ ਕਰੰਸੀ ਹੈ, ਬਾਹਰਲੇ ਮਕਾਨ ਨੇ, ਬਾਹਰਲੀਆਂ ਗੱਡੀਆਂ, ਇਸੇ ਤਰ੍ਹਾਂ ਬਿਲਕੁਲ ਅੰਦਰ ਨਾਲ ਸਾਰਾ ਗੁਰੂ, ਸਾਰੇ ਸਾਧਨ ਮੌਜੂਦ ਹੈ, ਗੁਰਬਾਣੀ ਵਿੱਚ ਲਿਖੇ ਹੋਏ। ਇਹ ਕੋਈ ਫੋਕੀ ਕਪੋਲ ਕਿਰਿਆ ਨਹੀਂ ਧਰਮ ਜਿਹੜਾ ਜਿਵੇਂ ਲੋਕਾਂ ਨੇ ਸਮਝਿਆ। ਬਹੁਤੇ ਲੋਕ ਤਾਂ ਇਹ ਸਮਝਦੇ ਨੇ ਪੂਜਾ ਪਾਠ ਦਾ ਵਿਸ਼ਾ ਹੈ, ਕੁਝ ਲੋਕ ਕਿ ਉਹਨਾਂ ਨੇ ਕੰਮ ਕਰਨਾ ਹੁੰਦਾ ਹੈ, ਅਸੀਂ ਆਪਣੇ ਦੁੱਖ ਸੁੱਖ ਦੱਸਣੇ ਹੁੰਦੇ ਨੇ। ਇਹ ਪੁਰਾਣੇ ਸਮੇਂ ਤੋਂ ਪਹਿਲਾਂ ਆਇਆ ਸੀ, ਗੁਰੂ ਸਾਹਿਬ ਨੇ ਉਸ ਚੀਜ਼ ਨੂੰ ਤੋੜ ਕੇ ਇਹਨੂੰ ਬਣਾਇਆ ਜੀਵਨ ਧਰਮ ਨੂੰ। ਇਹ ਕੋਈ ਫਾਰਮੈਲਿਟੀ ਨਹੀਂ, ਸਿੱਖੀ ਧਰਮ ਜਿਹੜਾ ਫਾਰਮੈਲਿਟੀ ਨਹੀਂ ਹੈ, ਇਹ ਕੋਈ ਰਵਾਇਤ ਨਹੀਂ ਵੀ ਪਿਓ ਦਾਦੇ ਕਰਦੇ ਸਨ ਅਸੀਂ ਵੀ ਚਲੋ ਪਿਤਾ ਨੇ ਅਖੰਡ ਪਾਠ ਕਰਾ ਉਹ ਕਰਾਉਂਦੇ ਹੁੰਦੇ ਸਨ ਇੱਕ ਕਰਾ ਦਈਏ। ਵੈਸੇ ਤਾਂ ਬੰਦਾ ਸੋਚਦਾ ਵੀ ਇਹ ਕਾਰੋਬਾਰ ਹੈ, ਕਾਰੋਬਾਰ ਨਹੀਂ ਸੀ, ਜੀਵਨ ਦਾ ਰਾਹ ਸੀ, ਜੀਵਨ ਜਿਉਣ ਦਾ ਤਰੀਕਾ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਸ ਕਰਕੇ ਕਹਿੰਦੇ ਨੇ ਗੁਰੂ ਸਿੱਖ ਦੀ ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਵਿਕਾਰ ਧਿਆਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ। ਜਦੋਂ ਸਿੱਖ ਗੁਰੂ ਦੇ ਆਸਰੇ ਤੇ ਨਾਮ ਜਪਦਾ ਹੈ ਤੇ ਉਹਦੇ ਅੰਦਰ ਇੱਕ ਥਾਂ ਤੇ ਖਜ਼ਾਨਾ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ, ਅੰਦਰਲਾ ਖਜ਼ਾਨਾ ਵਧਣਾ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਉਹ ਜਿਉਂ ਜਿਉਂ ਖਜ਼ਾਨਾ ਵੱਧ ਜਾਂਦਾ ਹੈ ਫਿਰ ਉਹਨੂੰ ਘੱਟ ਜਪਣਾ ਪੈਂਦਾ, ਉਹ ਖਜ਼ਾਨਾ ਆਪਣੇ ਆਪ ਨੂੰ ਜਪਾਈ ਜਾਂਦਾ, ਉਹ ਅਮੀਰ ਹੋ ਜਾਂਦਾ। ਅੰਦਰੋਂ ਗੁਰੂ ਸਾਹਿਬ ਨੇ ਕਿਹਾ ਹਮ ਧਨਵੰਤ ਭਾਗਤ ਸੱਚ ਨਾਏ, ਹਰ ਗੁਣ ਗਾਵੇ ਸਹਿ ਸੁਭਾਏ। ਕਹਿੰਦੇ ਆ ਬਾਹਰਲਾ ਧਨ, ਜਿਵੇਂ ਬਾਹਰਲੇ ਬੰਦੇ ਨੂੰ ਬਾਹਰਲੇ ਧਨ ਦਾ ਹੰਕਾਰ ਹੁੰਦਾ, ਉਵੇਂ ਇੱਕ ਗੁਰਸਿੱਖ ਨੂੰ ਆਪਣੇ ਗੁਰੂ ਦੇ ਦਿੱਤੇ ਹੋਏ ਨਾਮ ਦੇ ਧਨ ਦਾ ਮਾਣ ਹੁੰਦਾ ਦੂਸਰੀ ਪ੍ਰਕਾਰ ਦਾ ਫਰਕ ਬਹੁਤ ਹੈ। ਸਿੱਖ ਨੂੰ ਵੀ ਹੰਕਾਰ ਹੈ ਗੁਰੂ ਦੇ ਚਾਹੀਦਾ ਜ਼ਰੂਰ, ਪਰ ਦੋਵਾਂ ਹੰਕਾਰਾਂ ਵਿੱਚ ਫਰਕ ਬੜਾ ਹੈ। ਸੰਸਾਰ ਦੇ ਧਨ ਦਾ ਹੰਕਾਰ ਆਦਮੀ ਨੂੰ ਦੁਖੀ ਰੱਖਦਾ ਹੈ, ਉਹਦਾ ਵਜਨ ਵੱਧ ਜਾਂਦਾ ਹੈ, ਉਹਦੇ ਅੰਦਰ ਗੁਣ ਘੱਟ ਜਾਂਦੇ ਨੇ ਤੇ ਅਵਗੁਣ ਵੱਧਦੇ ਨੇ ਜੇ ਸੰਸਾਰ ਦੇ ਧਨ ਦਾ ਅਹੰਕਾਰ ਕਰੇ। ਪਰ ਜਦੋਂ ਕੋਈ ਆਪਣੇ ਅੰਦਰਲੇ ਨਾਮ ਧਨ ਦਾ ਅਹੰਕਾਰ ਕਰਦਾ ਤੇ ਉੱਥੇ ਗੁਣ ਤੇ ਪ੍ਰੇਮ ਹੋਰ ਇਕੱਠਾ ਹੁੰਦਾ, ਜੋੜ ਹੋਰ ਵੱਧਦਾ, ਸਾਂਝ ਬਣਦੀ। ਇਸ ਕਰਕੇ ਬਾਣੀ ਦੇ ਵਿੱਚ ਇਹ ਪਹਿਲਾਂ ਸਾਨੂੰ ਪੱਕਾ ਕਰ ਲੈਣਾ ਚਾਹੀਦਾ ਵੀ ਧਰਮ ਇੱਕ ਧਨ ਹੈ, ਇੱਕ ਪਦਾਰਥ ਹੈ, ਬਿਲਕੁਲ ਇਹ ਪੱਕਾ ਹੀ ਕਰ ਲੈਣਾ ਚਾਹੀਦਾ ਵੀ ਮਟੀਰੀਅਲ ਇੱਕ ਚੀਜ਼ ਹੈ, ਜਿਵੇਂ ਨਾਮ ਜਿਹੜਾ ਤਾਂ ਸਾਡਾ ਮਨ ਨਿਸ਼ਚੇ ਵਿੱਚ ਆਏਗਾ, ਨਹੀਂ ਤੇ ਆਵਾਗਮਨ ਜਾ ਇੱਕ ਦੂਜੇ ਨੂੰ ਵੇਖ ਕੇ ਇੱਕ ਦੂਜੇ ਦੇ ਪਿੱਛੇ ਬੋਲਦੇ ਰਹਾਂਗੇ, ਕੋਈ ਕਹੇਗਾ ਰਾਮ ਰਾਮ ਕਿਸੇ ਰਾਮ ਰਾਮ ਕਹੀ ਜਾਣ, ਪਤਾ ਨਹੀਂ ਹੁੰਦਾ ਕਿ ਨਹੀਂ ਹੁੰਦਾ। ਇਹ ਨਿਸ਼ਚੇ ਨਾਲ ਕਰਾਂਗੇ ਤੇ ਤਾਂ ਉਹਦੇ ਰਿਜ਼ਲਟ ਆਉਣਗੇ, ਨਿਸ਼ਚੇ ਤੋਂ ਬਿਨਾਂ ਕੁਝ ਵੀ ਨਹੀਂ। ਜਿਨ੍ਹਾਂ ਦੇ ਕੋਲੋਂ ਉਹ ਖਜ਼ਾਨਾ ਆਇਆ ਕਹਿਣ ਲੱਗੇ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਦਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਕੂਟ ਅਤੋਲ। ਵੈਸੇ ਹੈ ਸਾਰੀ ਜਿਹੜੀ ਦੁਨੀਆ ਨਾ ਜਿਹੜੀ ਮੈਂ ਸ਼ਬਦ ਵਿੱਚ ਸਾਂਝੀ ਕਰ ਰਿਹਾ ਇਹ ਹੈ ਥੋੜੀ ਜਿਹੀ ਮਸਤਾਨਿਆਂ ਵਾਲੀ, ਕਿਉਂਕਿ ਦਿਸਦਾ ਹੈ ਕੁਝ ਨੀ, ਉਹ ਕਹਿੰਦੇ ਨੇ ਭੰਡਾਰ ਭਰੇ ਹੋਏ। ਮੈਂ ਹੁਣੇ ਪਿੱਛੇ ਬੇਨਤੀ ਕਰਕੇ ਆਇਆ ਬਈ ਦਾਰਾ ਸ਼ਕੋਰ ਜਿਹੜਾ ਹੈ ਉਹਨੂੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਸੱਤਵੇਂ ਪਾਤਸ਼ਾਹ ਨੇ ਰੋਗ ਤੋਂ ਬਚਾਇਆ ਸੀ ਦਵਾਈ ਦੇ, ਫਿਰ ਉਹ ਮਿਲਣ ਲਈ ਆਇਆ ਕੀਰਤਪੁਰ ਸਾਹਿਬ। ਜਦੋਂ ਮਿਲਣ ਵਾਸਤੇ ਆਇਆ ਸਤਿਗੁਰੂ ਉਹਨੂੰ ਮਿਲੇ ਤੇ ਬੜੇ ਖੁਸ਼ ਹੋਏ, ਸ਼ਾਹਜਹਾਨ ਦਾ ਪੁੱਤਰ ਸੀ, ਖੁਸ਼ ਹੋ ਕੇ ਨਾ ਹਜ਼ੂਰ ਨੇ ਬਚਨ ਕਹਿ ਦਿੱਤਾ, ਕਹਿਣ ਲੱਗੇ ਦਾਰਾਸ਼ ਕਾ ਤੂੰ ਬਾਦਸ਼ਾਹ ਜਾ, ਤੈਨੂੰ ਬਾਦਸ਼ਾਹ ਦਿੱਤੀ, ਤੈਨੂੰ ਤਖ਼ਤ ਦਿੱਤਾ। ਹੁਣ ਜਿਹੜੇ ਉਹਦੇ ਨਾਲ ਦੇ ਆਏ ਸਨ ਨਾ ਸਿਪਾਹੀ ਆਦਿਕ ਉਮਰਾਵ, ਉਹਨਾਂ ਨੇ ਸੋਚਿਆ ਵੀ ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਦਿੱਲੀ ਦਾ ਤੈਨੂੰ ਬਾਦਸ਼ਾਹ ਬਣਾ ਦੇ ਰਿਹਾ, ਸ਼ਾਹਜਹਾਨ ਤੋਂ ਬਾਅਦ ਚਾਰ ਪੁੱਤਰ ਸਨ ਉਹਦੇ, ਉਹਨਾਂ ਵਿੱਚ ਦਾਰਾਸ਼ ਕਾ ਸ਼ਕੋ ਆਉਂਦਾ ਸੀ ਤੇ ਔਰੰਗਜ਼ੇਬ ਆਉਂਦਾ ਸੀ। ਜਦੋਂ ਦਾਰਾ ਸ਼ਕੋ ਵਾਪਸ ਮੁੜਿਆ ਨਾ ਨਾਲ ਦੇ ਸਾਥੀਆਂ ਨੇ ਸੋਚਿਆ ਵੀ ਹੁਣ ਇਹਨੇ ਬਾਦਸ਼ਾਹ ਬਣ ਜਾਣਾ, ਗੁਰੂ ਅਰਜਨ ਸਾਹਿਬ ਨੇ ਬਚਨ ਕਰ ਦਿੱਤਾ। ਇਸ ਗੱਲ ਦਾ ਪਤਾ ਦਾਰਾ ਸ਼ਕੋ ਨੂੰ ਸੀ ਤੇ ਗੁਰੂ ਅਰਜਨ ਸਾਹਿਬ ਨੂੰ ਸੀ ਵੀ ਇਹ ਕਿਹੜੀ ਬਾਦਸ਼ਾਹ ਦੀ ਗੱਲ ਕਰ ਰਹੇ, ਕਿਹੜੇ ਧਨ ਦੀ ਗੱਲ ਕਰ ਰਹੇ। ਤੀਸਰੇ ਬੰਦੇ ਨੂੰ ਪਤਾ ਨੀ ਇਹ ਧਰਮ ਤੇ ਹੈ ਹੀ ਇਸ ਤਰ੍ਹਾਂ ਦੀ ਬੁਝਾਰਤ, ਤੁਹਾਡੇ ਕੋਲ ਘਟਨਾ ਵਾਪਰ ਜਾ ਤੁਹਾਨੂੰ ਵੀ ਪਤਾ ਲੱਗੇਗਾ, ਲੋਕ ਕਹਿਣਗੇ ਪਾਗਲ ਇਹਨੂੰ ਕੁਝ ਨਹੀਂ ਆਉਂਦਾ। ਇਹ ਬਖਸ਼ਿਸ਼ ਇਸ ਤਰ੍ਹਾਂ ਦੀ ਵੀ ਪਤਨੀ ਤੇ ਹੋ ਜਾਏ ਪਤੀ ਨੀ ਸਮਝੇਗਾ ਸਾਰੀ ਉਮਰ, ਜਦੋਂ ਗੁਰੂ ਨਾਨਕ ਦੇ ਪਿਤਾ ਹੀ ਨੀ ਸਮਝੇ ਸਾਰੀ ਉਮਰ ਤੇ ਹੋਰ ਕੌਣ ਸਮਝੇਗਾ, ਅਖੀਰ ਤੇ ਜਾ ਕੇ ਸਮਝੇ ਨਾ ਬਿਲਕੁਲ ਦੋ ਚਾਰ ਦਿਨ ਪਹਿਲਾਂ ਜਾਣ ਤੋਂ। दूसरे को पता नहीं लगता कि जिदे नाल इह टच हुंदा सब कुछ जुड़दा है वो इनू मान लेंदा नाल दे नू कोई समझ नहीं आउंदी इस करके कदी इत्थे कोई सारे लोग इन्हां चीजां नू मन्न गए नहीं दारा शको जिहड़ा है एक तरह का अंदरों लग्या हुआ आदमी सी खुदा का आशिक सी परमात्मा का भगत सी गुरु हरि साहिब ने जो वचन किया ना ओदे उत्ते मोहर ला दी पक्की फकीरी बख्श दी अंदर का रंग ला दी जो अंदर का रंग लगा दारा शको नू भी पता लग गया भी अंदर की बादशाही है जिस बादशाही दे अगे संसार दीआं बादशाहियां छोटियां पै जांदियां ने जिस नशे दे अगे तुहाडे शराब दे ठेके बिलकुल बेरौनक हो जांदे कुछ नहीं दिसदा इहनां विच उत्ते कख नहीं दिसदा गुरु साहब ने वचन उचारिया गुरु ग्रंथ साहिब विच उहदे अगे ना आया कोई शलोक ना लिखिया शलोक महला पहला उहदे अगे लिखिया है शब्द सिर्फ शब्द लिखिया उहदे अगे सिरलेख उहदा इह है उत्ते वचन आउंदे ने पिछो राती सदड़ा नाम कसम का लेह पिछो राती सदड़ा दा अर्थ सदा देना जिवें तुसीं वेख्या होगा शायद इत्थे सभ्याचार कुछ बचिया होवे वी जदों उत्थे इंडिया विच किसे दा ब्याह हुंदा सी ना शादी हुंदी किसे दी ते शादी तों दो चार दिन पहला उह कहिंदे सन गाउन पाउंदे सन गाउन वास्ते बीबियां इकट्ठियां हुंदियां सन इह परंपरा चलदी सी ਉਹਦੇ ਵਾਸਤੇ ਘਰ ਵਿਚ ਸਦਾ ਦੇਣ ਵਾਲੀ ਬੀਬੀ ਨੂੰ ਬੁਲਾ ਕੇ ਕਿਹਾ ਜਾਂਦਾ ਸੀ ਵੀ ਤੂੰ ਸਾਰਿਆਂ ਨੂੰ ਸਦਾ ਦੇ ਕੇ ਆ ਵੀ ਤੁਸਾਂ ਇਸ ਗੱਲ ਆਉਣਾ ਹੈ ਬੁਲਾਵਾ ਦੇ ਕੇ ਆ ਇਹ ਸਦੇ ਦੇ ਅਰਥ ਨੇ ਬੁਲਾਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਪਿੱਛੋਂ ਰਾਤੀ ਸਦਣਾ ਜਿਵੇਂ ਇਹਦੇ ਸੰਸਾਰ ਦੇ ਸਦੇ ਦੇਣ ਵਾਸਤੇ ਆਉਂਦੇ ਨਾ ਵੀ ਆਓ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਸਦਾ ਮਿਲਦਾ ਰੱਬ ਵੱਲੋਂ ਵੀ ਪਿੱਛੋਂ ਰਾਤੀ ਦਾ ਅਰਥ ਅੰਮ੍ਰਿਤ ਵੇਲੇ ਉਹ ਸਪੈਸ਼ਲ ਬੁਲਾਉਂਦਾ ਉਹਨਾਂ ਨੂੰ ਵੀ ਤੁਸੀਂ ਸਵੇਰੇ ਜਾਗਣਾ ਮੇਰੇ ਕੋਲ ਆਉਣਾ ਪਿਛਲੀ ਰਾਤ ਸੂਰਜ ਚੜ੍ਹਨ ਤੋਂ ਪਹਿਲੇ ਤੇ ਦੋ ਢਾਈ ਤਿੰਨ ਘੰਟੇ ਜਿਹਨੇ ਕਿਸੇ ਨੇ ਕਰਨੇ ਹੋਣ ਪਿੱਛੋਂ ਰਾਤੀ ਸਦੜਾ ਉਹ ਬੁਲਾਉਂਦਾ ਉੱਥੇ ਬੁਲਾ ਕੇ ਕੀ ਹੁੰਦਾ ਨਾਮ ਕਸਮ ਕਾ ਲੇ ਉੱਥੇ ਉਹ ਨਾਮ ਦੀ ਕਮਾਈ ਕਰਦੇ ਨੇ ਨਾਮ ਨਾਲ ਜੁੜ ਜਾਂਦੇ ਨੇ ਤੇ ਉਹਨਾਂ ਨੂੰ ਪ੍ਰਾਪਤ ਕੀ ਹੁੰਦਾ ਕਹਿੰਦੇ ਖੇਮੇ ਛਤਰ ਸਰਾਏ ਚ ਦਿਸਣ ਰੱਥ ਪੀੜੇ ਉਸ ਦੁਨੀਆਂ ਦੇ ਵਿੱਚ ਉਸ ਅਨੁਭਵ ਦੇ ਵਿੱਚ ਜੋ ਕੁਝ ਉਹਨਾਂ ਨੂੰ ਮਿਲਦਾ ਉਹ ਕਹਿੰਦੇ ਸੰਸਾਰੀਆਂ ਨੂੰ ਸਮਝਾਉਣ ਵਾਸਤੇ ਕਿਹਾ ਵੀ ਉੱਥੇ ਖੇਮੇ ਭਾਵ ਬੜੇ ਬੜੇ ਵੱਡੇ ਇਹ ਮੰਦਰ ਬਣੇ ਹੋਏ ਨੇ ਮਹਿਲ ਬਣੇ ਹੋਏ ਨੇ ਛਤਰ ਸਰਾਏ ਚ ਛਤਰ ਫਿਰਦੇ ਨੇ ਉਹਨਾਂ ਦੇ ਉੱਤੇ ਦਿਸਣ ਰੱਥ ਪੀੜੇ ਤੇ ਕਈ ਪ੍ਰਕਾਰ ਦੇ ਰੱਥ ਉਹਨਾਂ ਨੂੰ ਮਿਲ ਜਾਂਦੇ ਨੇ ਇਉਂ ਉਹਨਾਂ ਨੂੰ ਪ੍ਰਤੀਤ ਹੁੰਦਾ ਸਾਰੀਆਂ ਦਾਤਾਂ ਮਿਲਦੀਆਂ ਉਹਨਾਂ ਕਹਿਣ ਤੋਂ ਭਾਵ ਦਾਰਾ ਸ਼ਕੂਰ ਨੂੰ ਅੰਦਰਲੀ ਫਕੀਰੀ ਦੇ ਦਿੱਤੀ ਗੁਰੂ ਹਰਿ ਸਾਹਿਬ ਨੇ ਜਿਹਦੇ ਅੱਗੇ ਸੰਸਾਰ ਮਿੱਟੀ ਬਣ ਗਿਆ ਚਲਾ ਗਿਆ ਵਾਪਸ ਨਾਲ ਦੇ ਜਿਹੜੇ ਸੱਜਣ ਸਨ ਉਹਨਾਂ ਜਾ ਕੇ ਔਰੰਗਜ਼ੇਬ ਨੂੰ ਦੱਸ ਦਿੱਤਾ ਵੀ ਦਾਰਾ ਸ਼ਕੂਰ ਨੂੰ ਗੁਰੂ ਸਾਹਿਬ ਨੇ ਵਰ ਦੇ ਦਿੱਤਾ ਬਾਦਸ਼ਾਹ ਹੋਣ ਦਾ ਉਹ ਆਪਣਾ ਉਪਰਾਲਾ ਕਰ ਲੈ ਉਹ ਪਹਿਲੇ ਸ਼ੱਕੀ ਸੁਭਾਅ ਦਾ ਸੀ ਉਹਦੇ ਪਹਿਲੇ ਹੀ ਉਹਦਾ ਮਨਸਾ ਇਹ ਸੀ ਵੀ ਪਿਤਾ ਨੂੰ ਤੇ ਤਿੰਨਾਂ ਭਰਾਵਾਂ ਨੂੰ ਤੇ ਭੈਣ ਨੂੰ ਕਿਵੇਂ ਕਤਲ ਕੀਤਾ ਜਾਏ ਸਮਾਪਤ ਕਿਵੇਂ ਕੀਤਾ ਜਾਏ ਉਹ ਜਦੋਂ ਗੱਦੀ ਤੇ ਬੈਠਾ ਉਹਨੇ ਦਾਰਾ ਸ਼ਕੂਰ ਨੂੰ ਗ੍ਰਿਫਤਾਰ ਕਰਵਾ ਕੇ ਹੁਕਮ ਦੇ ਦਿੱਤਾ ਵੀ ਇਹਨੂੰ ਕਤਲ ਕਰ ਦਿੱਤਾ ਜਾਏ ਸਮਾਪਤ ਕਰ ਦਿੱਤਾ ਜਾਏ ਜਲਾਦ ਦੀ ਡਿਊਟੀ ਲੱਗ ਗਈ ਦਾਰਾ ਸ਼ਕੂਰ ਨੂੰ ਪਤਾ ਲੱਗ ਗਿਆ ਜਿਸ ਵੇਲੇ ਕਤਲ ਕਰਨ ਲੱਗੇ ਤੇ ਔਰੰਗਜ਼ੇਬ ਇੱਕ ਪਾਸੋਂ ਆਇਆ ਤੇ ਆਪਣੇ ਭਰਾ ਨੂੰ ਥੋੜਾ ਜਿਹਾ ਹੱਸ ਕੇ ਕਹਿੰਦਾ ਕਹਿਣ ਲੱਗਾ ਉਹ ਤਖ਼ਤ ਕਿੱਥੇ ਵੇ ਜਿਹੜਾ ਤੈਨੂੰ ਗੁਰੂ ਹਰਿ ਸਾਹਿਬ ਨੇ ਦਿੱਤਾ ਸੀ ਜਿਹੜਾ ਉਹਨਾਂ ਨੇ ਤੈਨੂੰ ਬਚਨ ਕਿਹਾ ਸੀ ਨਾ ਬਾਦਸ਼ਾਹੀ ਦਿੱਤੀ ਉਹ ਕਿੱਥੇ ਗਿਆ ਤੇਰਾ ਯਾਨੀ ਕਿ ਮੈਂ ਤੈਨੂੰ ਹੁਣ ਖਤਮ ਕਰ ਦੇਣਾ ਸਮਾਪਤੀ ਕਰ ਦੇਣੀ ਕਹਿੰਦੇ ਨੇ ਦਾਰਾ ਸ਼ਕੂਰ ਉੱਥੇ ਥੋੜਾ ਜਿਹਾ ਹੱਸਿਆ ਉਹਨੇ ਕਿਹਾ ਤੇਰਾ ਕਿਤੇ ਸੰਤੁਲਨ ਤੇ ਨੀ ਗੁਆਚ ਗਿਆ ਮੌਤ ਵੇਖ ਕੇ ਕਹਿੰਦੇ ਸੰਤੁਲਨ ਤੇ ਤੇਰਾ ਗੁਆਚਾ ਆਇਆ ਮੇਰਾ ਤੇ ਠੀਕ ਕਹਿੰਦੇ ਜਿਹੜੇ ਤਖ਼ਤ ਤੇ ਮੈਨੂੰ ਗੁਰੂ ਹਰਿ ਸਾਹਿਬ ਨੇ ਪਾਇਆ ਨਾ ਉਹ ਤਲਵਾਰ ਨਾਲ ਨਹੀਂ ਕੱਟਿਆ ਜਾ ਸਕਦਾ ਉਹਨੂੰ ਦੁਨੀਆਂ ਦੀ ਕੋਈ ਸ਼ਕਤੀ ਨਾਸ਼ ਨਹੀਂ ਕਰ ਸਕਦੀ ਉਹ ਤੁਹਾਡੇ ਹੱਥਾਂ ਤੋਂ ਬੜਾ ਉੱਚਾ ਨਿਕਲ ਗਿਆ ਉੱਥੇ ਤੁਹਾਡੇ ਹੱਥ ਨਹੀਂ ਪਹੁੰਚ ਉੱਥੋਂ ਤੱਕ ਕਿਸੇ ਨੂੰ ਕਿਸੇ ਦੀ ਪਹੁੰਚ ਨਹੀਂ ਤੁਹਾਡੇ ਤਖ਼ਤ ਅੱਜ ਹੈ ਦਸਾਂ ਸਾਲਾਂ ਨੂੰ ਨਹੀਂ ਰਹਿਣਗੇ ਹੋ ਸਕਦਾ ਤਖ਼ਤ ਦੇ ਰਹਿੰਦੇ ਤੁਹਾਨੂੰ ਭੀਖ ਮੰਗਣੀ ਪੈ ਜਾਏ ਇਸ ਤਰ੍ਹਾਂ ਸਮਾਂ ਆ ਸਕਦਾ ਤੇ ਜਦੋਂ ਤੁਸੀਂ ਇਹ ਪਾਪ ਕਰਮ ਕਰਕੇ ਰੱਬ ਦੇ ਘਰ ਜਾਓਗੇ ਉੱਥੇ ਤਿੱਤਰ ਲੇਖਾ ਤੁਹਾਨੂੰ ਦੇਣਾ ਪੈਣਾ। ਉਹ ਤਿੱਤਰ ਜਿਹੜੇ ਤੁਹਾਨੂੰ ਮਿਲਣੇ ਨੇ ਉਹ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ, ਭਾਵੇਂ ਅਸੀਂ ਮੰਨਦੇ ਨਹੀਂ। ਸੱਚੇ ਪਾਤਸ਼ਾਹ ਨੇ ਸਾਫ਼ ਕਹਿ ਦਿੱਤਾ ਹੈ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀਏ ਧਰਮ ਰਾਓ। ਜਿਹੜਾ ਮਨੁੱਖ ਬੰਦਗੀ ਕਰਦਾ ਹੈ ਨਾ, ਜਿਹੜੀਆਂ ਚੀਜ਼ਾਂ ਮੌਤ ਦੇ ਵੇਲੇ ਬੰਦੇ ਨੂੰ ਦਿਸਦੀਆਂ ਉਹਦੇ ਤਜਰਬੇ ਵਿੱਚ ਪਹਿਲਾਂ ਹੀ ਆ ਜਾਂਦੀਆਂ ਵੀ ਇੱਥੋਂ ਲੰਘਣਾ ਪੈਣਾ। ਸਿਮਰਨ ਦੇ ਅਰਥ ਨੇ ਉਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਪਾਸ ਕਰ ਜਾਣਾ, ਉਹਨਾਂ ਤੋਂ ਪਹਿਲੇ ਲੰਘ ਜਾਣਾ ਜਿਨ੍ਹਾਂ ਤੋਂ ਮੌਤ ਨੇ ਘਸੀਟ ਕੇ ਲੈ ਕੇ ਜਾਣਾ। ਫਰਕ ਬੜਾ ਹੈ, ਮੌਤ ਤੋਂ ਕੋਈ ਬਚਿਆ ਨੀ ਅੱਜ ਤੱਕ। ਅਸੀਂ ਕਹਿੰਦੇ ਬ੍ਰਹਮ ਗਿਆਨੀ ਦੀ ਮੌਤ ਨਹੀਂ ਆਉਂਦੀ, ਦੂਜਿਆਂ ਦੀ ਆਉਂਦੀ। ਮੌਤ ਤਾਂ ਨਹੀਂ ਆਉਂਦੀ, ਮੌਤ ਦੇ ਸਿਰਫ ਅਰਥ ਇਹ ਨੇ, ਜਿਵੇਂ ਅਸੀਂ ਕਿਸੇ ਦਾ ਮਕਾਨ ਲੈਂਦੇ ਹਾਂ ਕਿਰਾਏ ਤੇ ਲੈਂਦੇ ਹਾਂ, ਉਹਦਾ ਇੱਕ ਵਕਤ ਹੁੰਦਾ ਹੈ ਵੀ ਤੁਸੀਂ 5 ਸਾਲ ਨੂੰ ਇਹਨੂੰ ਖਾਲੀ ਕਰ ਦੇਣਾ। ਆਹ ਸਰੀਰ ਰੂਪੀ ਮਕਾਨ ਜਿਹੜਾ ਅਕਾਲ ਪੁਰਖ ਨੇ ਸਾਨੂੰ ਸਮੇਂ ਤੇ ਦਿੱਤਾ, ਸਿਰਫ ਇੰਨੇ ਟਾਈਮ ਵਾਸਤੇ ਤੁਹਾਡੇ ਕੋਲ 50 ਸਾਲ ਲਈਏ, 60 ਲਈਏ, ਉਹਨੇ ਸਾਨੂੰ ਵੇਖ ਲੈਣਾ ਚਾਹੀਦਾ ਵੀ ਕਿੰਨੇ ਕੁ ਸਾਲਾਂ ਵਾਸਤੇ ਆਪਾਂ ਦੇ 40 ਲੰਘ ਗਏ ਕਿਸੇ ਦੇ ਵਿੱਚ ਰਹਿੰਦੇ, ਕਿਸੇ ਦੇ 30 ਨਿਕਲ ਗਏ, ਕਿਸੇ ਦੇ 50 ਨਿਕਲ ਗਏ ਨੇ ਸਰੀਰ ਵਿੱਚ ਰਹਿੰਦੇ। ਫਿਰ ਜਦੋਂ ਕੋਈ ਮਕਾਨ ਕਿਰਾਏ ਤੇ ਦਿੰਦਾ ਉਹਦੇ ਨਿਯਮ ਵੀ ਦਿੰਦਾ ਨਾਲ ਲਿਖ ਕੇ, ਬਈ ਇਹ ਜਿਵੇਂ ਦਾ ਤੈਨੂੰ ਮੈਂ ਦੇਣ ਲੱਗਾ ਮਕਾਨ ਇਹਨੂੰ ਖਰਾਬ ਨਾ ਕਰੇ, ਇਹਦੇ ਵਿੱਚ ਤੂੰ ਇਸ ਤਰ੍ਹਾਂ ਰਹਿਣਾ ਤੇ ਜਦੋਂ ਵਾਪਸ ਲਏਗਾ ਸਾਬਤ ਦੇਣੇ ਮੈਨੂੰ ਸਾਬਤ ਪੂਰਾ, ਜੇ ਤੂੰ ਤੋੜ ਕੇ ਦਿੱਤਾ ਤੇ ਤੈਨੂੰ ਡੰਨ ਲੱਗੇਗਾ। ਪਰ ਕਈ ਵਾਰੀ ਐਸਾ ਹੁੰਦਾ ਜਿਹੜਾ ਮਕਾਨ ਕਿਰਾਏ ਤੇ ਲਿਆ ਹੁੰਦਾ ਉਹਦਾ ਸਮਾਂ ਲੰਘਣ ਤੇ ਵੀ ਆਦਮੀ ਉਹਨੂੰ ਖਾਲੀ ਨਹੀਂ ਕਰਦਾ ਤੇ ਫਿਰ ਕੀ ਹੁੰਦਾ, ਫਿਰ ਉਹਦਾ ਕੇਸ ਪੈਂਦਾ, ਫਿਰ ਪੁਲਿਸ ਆਉਂਦੀ ਉਹਨੂੰ ਖਿੱਚ ਕੇ ਬਾਹਰ ਕੱਢਦੀ। ਉਹਦੇ ਵਿੱਚ ਬਾਹਰ ਨਿਕਲ ਚਾਹੀਦਾ ਸੀ ਪਹਿਲੇ ਆਪਣੇ ਆਪ ਪ੍ਰਬੰਧ ਕਰ ਲੈਂਦਾ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਰਹਿੰਦਾ ਮਿਹਨਤ ਕਰਕੇ ਆਪਣਾ ਬਣਾ ਲੈਂਦਾ, ਉਹ ਸਮਾਂ ਆਉਣ ਤੋਂ ਪਹਿਲੇ ਉਹਨੂੰ ਖਾਲੀ ਕਰ ਦਿੰਦਾ ਤੇ ਫਿਰ ਉਹ ਆਰਾਮ ਨਾਲ ਰਹਿ ਸਕਦਾ ਸੀ। ਪਰ ਜਿਹੜੇ ਬੰਦੇ ਨੇ ਕਿਰਾਏ ਦਾ ਮਕਾਨ ਲੈ ਕੇ ਵਿੱਚ ਜੋ ਕੁਝ ਕਮਾਇਆ ਉੱਥੇ ਐਸ਼ ਕਰਨੀ ਖਾ ਲੈਣਾ, ਨਵਾਂ ਬਣਾਇਆ ਨੀ, ਫਿਰ ਉਹ ਗਰਦ ਨੂੰ ਫੜ ਕੇ ਬਾਹਰ ਕੱਢਦੇ ਨੇ, ਧੂ ਕੇ ਇੱਕ ਦਿਨ ਸਮਾਨ ਬਾਹਰ ਸਿੱਟਦੇ ਨੇ। ਮੌਤ ਦੇ ਅਰਥ ਹੀ ਇਹ ਨੇ ਕਿ ਸਾਡਾ ਵਕਤ ਆ ਜਾਂਦਾ ਹੈ, ਕਿਰਾਏ ਦੀ ਚੀਜ਼ ਦਾ ਸਮਾਂ ਖਤਮ ਹੋ ਜਾਂਦਾ ਹੈ ਸਰੀਰ ਦਾ, ਤੇ ਅੱਗੋਂ ਅਸੀਂ ਅਜੇ ਬਣਾਇਆ ਕੋਈ ਨੀ, ਉਹਦੇ ਤਾਂ ਖਿਆਲ ਕਦੇ ਨੀ ਆਇਆ ਵੀ ਹੋਰ ਵੀ ਕਿਤੇ ਜਾਣਾ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਕਿ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿਹੜੇ ਘਰੋਂ ਤੈਨੂੰ ਥੋੜੇ ਚਿਰ ਲਈ ਤੈਨੂੰ ਮਿਲਿਆ ਤੇਰਾ ਮਨ ਹੀ ਉੱਥੇ ਰਹਿੰਦਾ ਸਾਰਾ ਦਿਨ। ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਧ ਵਰਤਣਾ ਤਿਸਕੀ ਚਿੰਤਾ ਨਾ ਹੈ। ਇਹਨਾਂ ਸ਼ਬਦਾਂ ਦੇ ਕੋਈ ਅਰਥ ਹੋਰ ਨਿਕਲਦੇ ਨੇ ਕਿ ਇਹ ਹੋਣਗੇ ਵੀ ਉੱਥੇ ਜਾਣਾ ਪੈਣਾ, ਪਹੁੰਚਣਾ ਪੈਣਾ, ਉਥੋਂ ਵਾਸਤੇ ਤੂੰ ਕੋਈ ਘਰ ਕੋਠਾ ਨਹੀਂ ਬਣਾਇਆ। ਉਹ ਕਿਵੇਂ ਬਣਦਾ? ਉਹ ਬਣਦਾ ਸਾਧ ਸੰਗਤ ਸਿਮਰਨ ਨਾਲ, ਬਾਣੀ ਨਾਲ। ਉਹਦੇ ਨਾਲ ਇੱਕ ਐਸੀ ਥਾਂ ਸਪੇਸ ਤਿਆਰ ਹੋ ਜਾਂਦੀ ਹੈ ਜਿੱਥੇ ਸਰੀਰ ਦੇ ਟੁੱਟਦਿਆਂ ਸਾਰ ਵਿਅਕਤੀ ਨੂੰ ਥਾਂ ਮਿਲਦੀ। ਉਸ ਨੂੰ ਥਾਂ ਨੂੰ ਬਣਾਉਣ ਵਾਸਤੇ ਬਚਨ ਵੀ ਕੀਤੇ ਨੇ, ਤੁਸੀਂ ਪੜ੍ਹਦੇ ਹੋ ਅੰਤਰ ਗੁਰੂ ਆਰਾਧਨਾ। ਜੇ ਕਿਸੇ ਨੇ ਬਣਾਉਣਾ ਹੋਵੇ ਤੇ ਤਰੀਕਾ ਦੱਸਿਆ ਗੁਰੂ ਗ੍ਰੰਥ ਸਾਹਿਬ, ਬਿਲਕੁਲ ਸਾਫ ਸਾਫ ਦੱਸ ਦਿੱਤਾ ਅੰਤਰ ਗੁਰੂ ਆਰਾਧਨਾ, ਆਪਣੇ ਅੰਦਰ ਵਾਹਿਗੁਰੂ ਨੂੰ ਯਾਦ ਕਰ, ਜੇਵਾ ਜਪ ਗੁਰ ਨਾਉ, ਰਸਨਾ ਨਾਲ ਉਹਨੂੰ ਜਪ, ਨੇਤਰੀ ਸਤਿਗੁਰ ਪੇਖਣਾ, ਅੱਖਾਂ ਨਾਲ ਗੁਰੂ ਦੇ ਦੀਦਾਰ ਕਰਨੇ, ਸਰਵਣੀ ਸੁਣਨਾ ਗੁਰ ਨਾਉ, ਕੰਨਾਂ ਨਾਲ ਉਹਦੀ ਆਵਾਜ਼ ਨੂੰ ਸੁਣਨਾ, ਸਤਿਗੁਰ ਸੇਤੀ ਰੱਤਿਆ, ਗੁਰੂ ਨਾਲ ਪ੍ਰੇਮ ਕੀਤਿਆਂ ਕੀ ਹੋਵੇਗਾ, ਦਰਗਾਹ ਪਾਈਐ ਥਾਉ, ਤੇਰੀ ਥਾਂ ਬਣਨੀ ਸ਼ੁਰੂ ਹੋ ਜਾਏਗੀ, ਉੱਥੇ ਖਰੀਦੀ ਜਾਏਗੀ। ਤੇ ਫਿਰ ਆਦਮੀ ਕਈ ਵਾਰੀ ਕਾਹਲ ਵਿੱਚ ਹੋਵੇਗਾ, ਕਿਉਂਕਿ ਪਤਾ ਜਿਹੜਾ ਨਵਾਂ ਮਕਾਨ ਬਣਾਉਂਦਾ ਬੜਾ ਸੋਹਣਾ ਵਧੀਆ, ਫਿਰ ਉਹ ਦੇਖਦਾ ਵੀ ਕਿੱਦਣ ਇਹਦੇ ਵਿੱਚੋਂ ਨਿਕਲੀਏ, ਪੁਰਾਣੀ ਝੁੱਗੀ ਵਿੱਚੋਂ ਆਪ ਹੀ ਤਿਆਰ ਰਹਿੰਦਾ। ਇਸ ਲਈ ਗੁਰਮੁਖਾਂ ਨੂੰ ਖੁਸ਼ੀ ਹੁੰਦੀ ਜਾਣ ਦੀ ਸਰੀਰ ਵਿੱਚੋਂ ਨਿਕਲਣ ਦੀ, ਕਿਉਂਕਿ ਉਹਨਾਂ ਦਾ ਮਹਿਲ ਤਿਆਰ ਹੋ ਚੁੱਕਾ, ਉਹ ਛੰਦ ਨੂੰ ਛੱਡਣਾ ਚਾਹੁੰਦੇ ਨੇ, ਤਿਆਗ ਦੇਣਾ ਚਾਹੁੰਦੇ ਨੇ। ਇਸ ਤਰ੍ਹਾਂ ਦਾ ਇੱਕ ਸਰੀਰ ਮੈਨੂੰ ਵੇਖਣ ਵਿੱਚ ਆਇਆ। ਬਾਬਾ ਹਰਬੰਸ ਸਿੰਘ ਦਿੱਲੀ ਵਾਲੇ ਕਾਰ ਸੇਵਾ ਵਾਲੇ ਤੁਸੀਂ ਸੁਣਿਆ ਹੋਇਆ, ਇਹ ਸ਼ਿਵ ਚੜਾਈ ਕਰ ਗਏ, ਉਹਨਾਂ ਦੇ ਕੋਲ ਇੱਕ ਬਜ਼ੁਰਗ ਆਉਂਦਾ ਸੀ ਜਿਹਦਾ ਜੀਵਨ ਬਹੁਤ ਕਮਾਈ ਵਾਲਾ ਸੀ, ਤੇ ਸਾਧ ਸੰਗਤ ਉਹ ਬਜ਼ੁਰਗ ਕਾਫੀ ਹੋ ਚੁੱਕਾ ਸੀ, 80 ਸਾਲ ਦੀ ਉਮਰ। ਤੇ ਇੱਕ ਦਿਨ ਉਹ ਆਇਆ, ਉਹਨੇ ਬਾਬਾ ਜੀ ਦੇ ਸਾਹਮਣੇ ਬਹਿ ਕੇ ਨਾ, ਕਿਉਂਕਿ ਇਹ ਉਹਨਾਂ ਦੀਆਂ ਰਮਜਾਂ ਹੁੰਦੀਆਂ ਗੁਪਤ, ਬਹਿ ਕੇ ਉਹਨੇ ਪਤੇ ਬੁਲਾਈ ਤੇ ਬਾਬਾ ਹਰਬੰਸ ਸਿੰਘ ਹੋਰਾਂ ਨੂੰ ਪੁੱਛਦਾ ਬਈ ਹੁਣ ਕਦੋਂ ਕੁ ਚੱਲਣਾ ਹੈਗਾ। ਇਹ ਸ਼ਬਦ ਉਹਨੇ ਵਰਤੇ ਤੇ ਨਾਲ ਉਹਦਾ ਚਿਹਰਾ ਇੰਨਾ ਲਾਲ ਸੁਰਖ ਹੋ ਗਿਆ ਖੁਸ਼ੀ ਨਾਲ। ਉਹਦਾ ਮਤਲਬ ਸੀ ਵੀ ਹੁਣ ਆਪਾਂ ਅੱਗੇ ਕਦੋਂ ਜਾਣਾ, ਕਿੰਨਾ ਕੁ ਸਮਾਂ ਰਹਿ ਗਿਆ ਮੇਰਾ। ਤੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ, ਮੂੰਹ ਤੇ ਹੱਥ ਰੱਖ ਦਿੱਤਾ, ਕਹਿਣ ਲੱਗੇ ਬਸ ਚੁੱਪ ਕਰ ਜਾ, ਜਦੋਂ ਆਏਗਾ ਤੈਨੂੰ ਪਤਾ ਲੱਗ ਜਾ। ਇਹ ਉਹਨਾਂ ਲੋਕਾਂ ਦੀ ਦਾਸਤਾਨ ਹੈ ਜਿਨ੍ਹਾਂ ਨੇ ਇਸ ਸਰੀਰ ਦੇ ਟੁੱਟਣ ਤੋਂ ਪਹਿਲਾਂ ਇੱਕ ਥਾਂ ਤਿਆਰ ਕਰ ਲਈ। ਇਹਦੀ ਜਾਚ ਦੱਸੀ ਗਈ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਹੋਰ ਸ਼ਬਦ ਕਿਹਾ, ਜਿਸ ਕਾ ਤਨ ਮਨ ਧਨ ਸਭ, ਜਿਸ ਕਾ ਸੋਈ ਸੁਗਲ ਸੁਜਾਨੀ, ਜਿਸ ਹੀ ਸੁਣਿਆ ਦੁੱਖ ਸੁੱਖ ਮੇਰਾ, ਤਉ ਵਿਦ ਨੇਕੀ ਖਟਾਨੀ, ਜੀ ਦੀ ਏਕੈ ਹੀ ਪੈਮਾਨੀ, ਅਵਰ ਜਤਨ ਕਰ ਰਹੇ ਬਹੁ ਤੇਰੇ, ਤਿੰਨ ਤਿਲ ਨੇ ਕੀਮਤ ਜਾਨੀ, ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੇਨੋ ਮੰਤਾਨੀ, ਡਿਗੈ ਨਾ ਡੋਲੈ ਦ੍ਰਿੜ ਕਰ ਰਹੇ ਹੋ, ਪੂਰਨ ਹੋਏ ਤ੍ਰਿਪਤਾਨੀ, ਓਏ ਜੋ ਬੀਚ ਹਮ ਤੁਮ ਕਛ ਹੋਤੇ, ਤਿਨ ਕੀ ਬਾਤ ਬੁਲਾਨੀ, ਅਲੰਕਾਰ ਮਿਲ ਫੈਲੀ ਹੋਈ ਹੈ, ਤਾਂ ਤੇ ਕਨਿਕ ਵਿਖਾਨੀ। ਅੱਗੇ ਜਾ ਕੇ ਵਚਨ ਕੀਤਾ, ਪ੍ਰਗਟਿਓ ਜੋਤ ਸਹਿਜ ਸੁਖ ਸ਼ੋਭਾ, ਬਾਜੇ ਅਨਹਦ ਬਾਨੀ, ਕਉ ਨਾਨਕ ਨੇਚਰ ਘਰ ਬੰਧਿਓ। ਇੱਕ ਐਸਾ ਘਰ ਬਣ ਗਿਆ ਜਿਹੜਾ ਨੇਚਰ, ਜਿਹੜਾ ਕਦੇ ਨਾਸ਼ ਹੋਣ ਵਾਲਾ ਨਹੀਂ। ਕਉ ਨਾਨਕ ਨੇਚਰ ਘਰ ਬੰਧਿਓ, ਕਿਹਨੇ ਬਣਾਇਆ? ਗੁਰ ਕੀਨੋ ਬੰਦਾ ਨਹੀਂ, ਗੁਰੂ ਨੇ ਬਣਾ ਕੇ ਦਿੱਤਾ। ਇਸ ਕਰਕੇ ਮੌਤ ਦੇ ਅਰਥ ਨੇ ਗੁਰਮੁਖ ਉਸ ਮਕਾਨ ਨੂੰ ਆਪ ਛੱਡਦਾ, ਯਾਨੀ ਕਿ ਮੌਤ ਨੂੰ ਮੌਤ ਨਹੀਂ ਸਮਝਦਾ ਤੇ ਬਸ ਮਨਮੁਖ ਜਿਹੜਾ ਉਹ ਖਿੱਚ ਕੇ ਕੱਢਦੇ ਨੇ। ਫਰਕ ਇੰਨਾ ਹੀ ਕੱਢ ਦੋਵਾਂ ਨੂੰ ਲੈਣਾ, ਫਿਰ ਨਿਯਮ ਬਣਿਆ ਕੁਦਰਤ ਦਾ, ਉਹਨੇ ਛੱਡਣਾ ਨਹੀਂ। ਇਸ ਲਈ ਸਤਿਗੁਰੂ ਕਹਿੰਦੇ ਇਹਦੇ ਵਿੱਚ ਰਹਿ ਕੇ ਕੰਮ ਕਰ, ਕਮਾਈ ਕਰ, ਕੁਝ ਬਣਾ ਅੱਗੇ ਵਾਸਤੇ, ਜਿੱਥੇ ਜਾਏ ਤੁਧ ਵਰਤਣਾ। ਉਹਦੇ ਵਾਸਤੇ ਇਹ ਵਚਨ ਕਰ ਰਹੇ ਨੇ ਕਿ ਉਹ ਅਕਾਲ ਪੁਰਖ ਤੈਨੂੰ ਵੇਖ ਰਿਹਾ, ਉਹਨੂੰ ਚੇਤੇ ਕਰ। ਤੇ ਉਸ ਥਾਂ ਤੇ ਦਾਰਾ ਸ਼ਿਕੋਹ ਨੇ ਕਿਹਾ ਸੀ, ਔਰੰਗਜ਼ੇਬ ਸਾਡੇ ਤੇ ਤਖ਼ਤ ਬਣ ਗਏ ਨੇ, ਅੱਗੇ ਤੂੰ ਆਪਣਾ ਫਿਕਰ ਕਰ, ਤੇਰੀ ਕਬਰ ਤੇ ਤੇਲ ਬਾਲਣ ਵਾਸਤੇ, ਦੀਵਾ ਬਾਲਣ ਵਾਸਤੇ ਤੇਲ ਵੀ ਨਹੀਂ ਮਿਲੇਗਾ। ਇਹ ਉਹਨਾਂ ਲੋਕਾਂ ਦੀ ਦਾਸਤਾਨ ਜਿਨ੍ਹਾਂ ਨੇ ਕੁਝ ਕਮਾਈ ਕੀਤੀ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਚਿੱਤੈ ਅੰਦਰ ਸਭ ਕੋ, ਚਿੱਤੈ ਦਾ ਅਰਥ ਚੇਤੇ ਵਿੱਚ ਰੱਖਣਾ। ਮੈਂ ਸ਼ਬਦ ਪੜ੍ਹ ਰਿਹਾ ਸੀ ਸੁਖਮਣੀ ਸਾਹਿਬ ਦਾ, ਉਹ ਅੱਗੇ ਚਲਾ ਗਿਆ, ਮੈਂ ਪੂਰਾ ਕਰਕੇ ਅਰਥ ਕਰਾਂ। ਸਾਹਿਬ ਕਹਿੰਦੇ ਉਹ ਤੈਨੂੰ ਚੇਤੇ ਰੱਖਦਾ, ਇਹਦੇ ਅਰਥ ਸਤਿਗੁਰ ਸਿੱਖ ਕੋ ਨਾਮ ਧਨ ਦੇ। ਆਪਾਂ ਇੱਥੋਂ ਅੱਗੇ ਨਿਕਲ ਗਏ ਸੀ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਲਕ ਪਲਕ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਹਦਾ ਮਤਲਬ ਹੈ ਵੀ ਗੁਰੂ ਸਿੱਖ ਨੂੰ ਹਰ ਵੇਲੇ ਚੇਤੇ ਕਰੀ ਜਾਂਦਾ, ਉਹਦਾ ਸਿਮਰਨ ਕਰੀ ਜਾਂਦਾ। ਹੁਣ ਇਹ ਜਦੋਂ ਕਿਤੇ ਸਾਡਾ ਮਨ ਜੁੜਦਾ ਨਾ, ਉਹਦਾ ਸਾਡਾ ਯਤਨ ਨਹੀਂ ਹੁੰਦਾ ਖਿਆਲ ਰੱਖ। ਕਈ ਵਾਰੀ ਬੜਾ ਮਨ ਜੁੜਦਾ, ਆਪਾਂ ਸੋਚਦੇ ਹਾਂ ਵੀ ਕੱਲ ਇਹ ਕੀਤਾ ਸੀ ਬਸ, ਜਿੱਦਣ ਦਾ ਇਹ ਕੀਤਾ ਸੀ ਹੋ ਗਿਆ। ਉਸ ਤਰ੍ਹਾਂ ਨਹੀਂ ਹੁੰਦਾ। ਜਦੋਂ ਕਿਤੇ ਸਿੱਖ ਦੀ ਜ਼ਿੰਦਗੀ ਤੇ ਧਿਆਨ ਪੈਂਦਾ ਗੁਰੂ ਦਾ, ਉਹਨੂੰ ਆਪਣੇ ਵੱਲ ਖਿੱਚ ਲੈਂਦਾ ਤੇ ਉਦੋਂ ਰੰਗ ਲੱਗਦਾ ਉਸਨੂੰ। ਇਸ ਕਰਕੇ ਪਹਿਲਾਂ ਯਤਨ ਕਰਨਾ ਸਿੱਖ ਦਾ ਫਰਜ਼ ਹੈ, ਉਹਦੇ ਚਰਨਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਸਤਿਗੁਰੂ ਕਹਿੰਦੇ ਉਹ ਤੈਨੂੰ ਚੇਤੇ ਕਰ ਲੈਂਦਾ, ਚਿੱਤੈ ਅੰਦਰ ਸਭ ਕੋ। ਆਪਾਂ ਜਿੰਨੇ ਹਾਂ ਸਭ ਕੋ ਦਾ ਮਤਲਬ ਅਸੀਂ ਸਾਰੇ ਉਹਦੇ ਚੇਤੇ ਵਿੱਚ ਹਾਂ, ਸਾਨੂੰ ਇੱਕ ਇੱਕ ਨੂੰ ਚੇਤੇ ਕਰ ਰਿਹਾ। ਫਿਰ ਕਹਿੰਦੇ ਵੇਖ, ਇਹ ਸ਼ਬਦ ਵੱਖਰਾ, ਦਿੱਲੀ ਦੀਪਕ ਕੱਕੇ ਨੂੰ ਸਿਹਾਰੀ ਲੱਗੀ ਹੈ। ਇਹਦੇ ਅਰਥ ਨੇ ਵੇਖ ਕੇ ਚੇਤੇ ਵਿੱਚ ਵੀ ਰੱਖਦਾ ਤੇ ਵੇਖਦਾ ਵੀ ਪਿਆ। ਕਹਿੰਦੇ ਨਦਰੀ ਹੇਠ ਚਲਾਏਂਦਾ, ਆਪਣੀਆਂ ਨਜ਼ਰਾਂ ਥੱਲੇ ਰੱਖਦਾ, ਵੇਖਦਾ ਰਹਿੰਦਾ। ਕਹਿੰਦੇ ਆਪੇ ਦੇ ਵਡਿਆਈਆਂ, ਆਪੇ ਹੀ ਕਰਮ ਕਰਾਏਂਦਾ। ਜਿਹੜੀ ਇੱਥੇ ਵਡਿਆਈ ਮਿਲਦੀ ਹੈ ਵੀ ਉਹਦੀ ਦਾਤ ਹੈ, ਤੇ ਜਿਹੜੇ ਆਪਾਂ ਕਰਮ ਕਰ ਰਹੇ ਹਾਂ ਸ਼ੁਭ ਉਹ ਕਰਾਉਂਦਾ। ਫਿਰ ਕਹਿੰਦੇ ਵਡਹੂ ਵੱਡਾ ਵੱਡ ਮੇਦਨੀ, ਮੇਦਨੀ ਕਹਿੰਦੇ ਨੇ ਸ੍ਰਿਸ਼ਟੀ ਨੂੰ, ਉਹ ਇੰਨਾ ਵੱਡਾ ਵੀ ਬਹੁਤ ਵੱਡੀ ਉਹਨੇ ਸ੍ਰਿਸ਼ਟੀ ਬਣਾਈ ਹੋਈ, ਕੋਈ ਅੰਤ ਨਹੀਂ ਕਿੱਥੋਂ ਤੱਕ ਸੰਸਾਰ ਬਣਿਆ। ਸਿਰੇ ਸਿਰ ਧੰਦੇ ਲਾਏਗਾ, ਸਿਰੇ ਦਾ ਅਰਥ ਸਿਰਜਣਾ, ਸਿਰ ਦਾ ਅਰਥ ਸਾਰਿਆਂ ਨੂੰ ਸਿਰਜਣ ਕਰਕੇ ਸਾਰਿਆਂ ਨੂੰ ਧੰਦਿਆਂ ਵਿੱਚ ਲਾ ਦਿੰਦਾ, ਯਾਨੀ ਕਿ ਧੰਦਿਆਂ ਰਾਹੀਂ ਉਹਨਾਂ ਦਾ ਗੁਜਰਾਨ ਕਰਾਉਂਦਾ। ਇਹ ਸਾਰਾ ਕੁਝ ਉਹ ਕਰਦਾ ਪਰ ਕਈ ਵਾਰੀ ਆਦਮੀ ਇਹਨਾਂ ਵਡਿਆਈਆਂ ਨੂੰ ਕਾਮਯਾਬੀਆਂ ਨੂੰ ਪਾ ਕੇ ਦਾਵਾ ਕਰ ਦਿੰਦਾ ਵੀ ਸਭ ਕੁਝ ਮੈਂ ਕੀਤਾ। ਉੱਥੇ ਫਿਰ ਸਤਿਗੁਰੂ ਨੇ ਸੁਚੇਤ ਕੀਤਾ, ਸਰਬ ਕਹਿੰਦੇ ਨਜ਼ਰ ਉਪੱਠੀ ਜੇ ਕਰੇ, ਪਰ ਜੇ ਕਿਤੇ ਉਹਦੀ ਨਾਰਾਜ਼ਗੀ ਹੋ ਜਾਏ ਨਾ ਥੋੜੀ ਜਿਹੀ, ਸੁਲਤਾਨਾ ਘਾਓ ਕਰਾਏ ਦਾ, ਸੁਲਤਾਨਾ ਨੂੰ ਬਾਦਸ਼ਾਹਾਂ ਨੂੰ ਜਿਨ੍ਹਾਂ ਕੋਲ ਖਾਣ ਪੀਣ ਵਾਲੇ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ। ਘਾਓ ਦਾ ਅਰਥ ਹੈ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ, ਇਹਦੇ ਅਰਥ ਕਈ ਸੱਜਣ ਘਾਓ ਕਰਦੇ ਨੇ ਵੀ ਜ਼ਖਮ ਖਾ ਜਾਂਦੇ ਨੇ, ਪਰ ਇੱਥੇ ਘਾਓ ਲਿਖਿਆ ਨੀ ਹੋਇਆ। ਆਹੇ ਦੇ ਥੱਲੇ ਔਕੜ, ਜਿਹਦਾ ਅਰਥ ਹੈ ਘਾਹ ਖਾਣ ਵਾਲਾ, ਚਰਨ ਵਾਲਾ ਘਾਹ। ਦੂਸਰੀ ਗੱਲ ਅੱਗੇ ਭੀਕ ਦੀ ਗੱਲ ਕੀਤੀ ਹੋਈ ਵੀ ਦਰ ਮੰਗਣ ਭਿੱਖ ਨਾ ਪਾਏਗਾ, ਇਸ ਲਈ ਇਹ ਸ਼ਬਦ ਖਾਣ ਦਾ ਸੰਬੰਧ ਹੈ। ਕਹਿੰਦੇ ਜੇ ਉਹਦੀ ਨਜ਼ਰ ਅਪੁੱਠੀ ਹੋ ਜਾਏ ਨਾ, ਤੇ ਜਿਹੜੇ ਲੋਕਾਂ ਨੇ ਕਦੀ ਸੋਚਿਆ ਵੀ ਨਹੀਂ ਸੀ ਵੀ ਮੈਨੂੰ ਘਾਹ ਖਾਣਾ ਪਏਗਾ, ਐਸਾ ਸਮਾਂ ਆ ਜਾਂਦਾ ਵੀ ਉਹਨੂੰ ਘਾਹ ਖਾਣ ਵਾਸਤੇ ਮਜਬੂਰ ਹੋਣਾ ਪੈਂਦਾ, ਉਹ ਵੀ ਸਮਾਂ ਆ ਸਕਦਾ ਹੈ। ਸੁਲਤਾਨਾ ਘਾਹੋ ਕਰਾਏਗਾ ਦਰ ਮੰਗਣ, ਮਹਾਰਾਜ ਨੂੰ ਘਾਹ ਕਿਉਂ ਖਾਣਾ ਪੈਂਦਾ? ਦੁਨੀਆਂ ਦੇ ਵਿੱਚ ਬੜੀਆਂ ਚੀਜ਼ਾਂ ਨੇ ਕਿ ਤੂੰ ਮੰਗ ਕੇ ਖਾ ਲੇਗਾ, ਕਹਿਣ ਲੱਗੇ ਨਹੀਂ। ਇਹ ਵੀ ਸਮਾਂ ਉਹ ਲਿਆਉਣ ਤੇ ਆਏ ਤੇ ਲੈ ਆਉਂਦਾ ਵੀ ਜੋ ਕਿਸੇ ਦੇ ਦਰ ਤੇ ਅੱਗੇ ਉਹ ਬਾਦਸ਼ਾਹ ਜਿਹੜਾ ਸਾਰੇ ਦੇਸ਼ ਨੂੰ ਪਾਲਦਾ ਸੀ ਪਿਆ, ਜੇ ਉਹ ਮੂੰਹ ਪਾਸੇ ਕਰ ਗਿਆ ਰੱਬ, ਕੁਝ ਦੇ ਦਰ ਦੇ ਅੱਗੇ ਭੀਕ ਦਾ ਲੋਟਾ ਲੈ ਕੇ ਜਾਏਗਾ, ਉਹਨੇ ਦਰਵਾਜ਼ਾ ਬੰਦ ਕਰ ਲੈਣਾ, ਕਿਸੇ ਨੇ ਭੀਕ ਵੀ ਨਹੀਂ ਦੇਣੀ। ਇਸ ਸਾਰੀ ਪੌੜੀ ਦੇ ਵਿੱਚ ਸਿਰਫ ਇੱਕ ਨਿਰਮਾਨਤਾ ਦੀ ਦਸ਼ਾ, ਪਿਆਰ ਦੀ ਦਸ਼ਾ, ਜਿਹਦੇ ਦੁਆਰਾ ਅੰਦਰ ਨਿਮਰਤਾ ਆਉਂਦੀ, ਪਿਆਰ ਪੈਦਾ ਹੁੰਦਾ ਹੈ, ਗੁਰੂ ਸਾਹਿਬ ਨੇ ਇਹਦੇ ਵਿੱਚ ਬਿਆਨ ਕੀਤੀ ਹੈ। ਆਓ ਇੱਕ ਤੁਹਾਨੂੰ ਸ਼ਬਦ ਦਾ ਸਾਂਝ ਪਾਈ ਇਸਨੂੰ ਸਮਾਪਤੀ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।